ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬੜਹੰਸ ਕੀ ਵਾਰ ਮਹੱਲਾ ਚੌਥਾ। ਲਲਾਂ ਬਹਿਲੀ ਬਾਂ ਕੀ ਧੁਨ ਗਾਵਣੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਤੀਜਾ। ਸ਼ਬਦ ਰਤੇ ਬੜਹੰਸ ਹੈ ਸਚ ਨਾਮ ਉਰ ਧਾਰ। ਸਚ ਸੰਗ੍ਰਹਿ ਸਦ ਸਚ ਰਹਿ ਸੱਚੇ ਨਾਮ ਪਿਆਰ। ਸਦਾ ਨਿਰਮਲ ਮੈਲ ਨ ਲੱਗਈ ਨਦਰ ਕੀਤੀ ਕਰਤਾਰ। ਨਾਨਕ ਹੋਂ ਤਿਨ ਕੈ ਬਲਿਹਾਰਣੈ ਜੋ ਅਨਜਨ ਜਪੇ ਮੁਰਾਰ। ਮਹੱਲਾ ਤੀਜਾ। ਮੈਂ ਜਾਣਿਆ ਬੜਹੰਸ ਹੈ ਤਾਂ ਮੈਂ ਕੀਆ ਸੰਗ। ਜੇ ਜਾਣਾ ਬਗ ਬੱਪੜਾ ਤਾਂ ਜਨਮ ਨਾ ਦੇਂਦੀ ਅੰਗ। ਮਹੱਲਾ ਤੀਜਾ। ਹੰਸਾਂ ਵੇਖ ਤਰਨਦਿਆਂ ਬੱਗਾ ਭੇ ਆਇਆ ਚਾਓ। ਡੁੱਬ ਮੂਏ ਬਗ ਬੱਪੜੇ ਸਿਰ ਤਲੀ ਉੱਪਰ ਪਾਓ ਪੌੜੀ। ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ। ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰ ਨਾ ਬੀਆ। ਤੂੰ ਕਰਨ ਕਾਰਨ ਸਮਰੱਥ ਹੈ ਤੂੰ ਕਰੇ ਸੋਥੀਆ। ਤੂੰ ਅਣਮੰਗਿਆ ਦਾਨ ਦੇ ਦੇਵਣਾ ਸਭ ਨਾਹਾ ਜੀਆ। ਸਭ ਆਖੋ ਸਤਿਗੁਰ ਵਾਹੋ ਵਾਹੋ ਜਿਨ ਦਾਨ ਹਰ ਨਾਮ ਮੁਖ ਦੀਆ। ਸਭ ਆਖੋ ਸਤਿਗੁਰ ਵਾਹੋ ਵਾਹੋ ਜਿਨ ਦਾਨ ਹਰ ਨਾਮ ਮੁਖ ਦੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਸਰੂਪ ਸਾਧ ਸੰਗਤ ਜੀਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਸਤਿਗੁਰੂ ਜੀ ਨੇ ਗੁਰਮੁਖ ਪਰਿਵਾਰ ਨੂੰ ਨਵੇਂ ਗ੍ਰਹਿ ਦੀ ਬਖਸ਼ਿਸ਼ ਕੀਤੀ। ਇਸ ਅਸਥਾਨ ਨੂੰ ਪਵਿੱਤਰ ਕਰਨ ਵਾਸਤੇ ਅਤੇ ਸਤਿਗੁਰੂ ਦਾ ਧੰਨਵਾਦ ਕਰਨ ਵਾਸਤੇ ਸਮੂਹ ਸੰਗਤਾਂ ਨੂੰ ਪਿਆਰ ਨਿਮੰਤਰਣ ਦੇ ਕਰਕੇ ਆਪਣੇ ਗ੍ਰਹਿ ਵਿਖੇ ਸ਼ਾਮ ਦੇ ਦੀਵਾਨ ਸਜਾਏ। ਆਪਾਂ ਸਮੂਹ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਬੈਠ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ। ਗੁਰੂ ਕੀ ਬਾਣੀ ਦਾ ਜਾਸ ਕੀਰਤਨ ਸਰਵਣ ਕਰਕੇ ਪ੍ਰਭੂ ਚਰਨਾਂ ਦੇ ਨਾਲ ਆਪਣੀ ਆਤਮਾ ਨੂੰ ਸੁਰ ਕਰਨ ਦਾ ਯਤਨ ਕੀਤਾ ਹੈ। ਗੁਰੂ ਚਰਨਾਂ ਵਿੱਚ ਅਰਦਾਸ ਤੋਂ ਉਪਰੰਤ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਉਸ ਦਾ ਪਾਠ ਵੀ ਆਪਾਂ ਸਮੂਹ ਸੰਗਤਾਂ ਨੇ ਸਰਵਣ ਕਰਕੇ ਗੁਰੂ ਤੋਂ ਅਗਵਾਈ ਪ੍ਰਾਪਤ ਕਰਨ ਵਾਸਤੇ ਮਨ ਬਣਾਇਆ। ਔਰ ਇਸ ਸ਼ਬਦ ਵਿੱਚ ਗੁਰੂ ਮਹਾਰਾਜ ਜੀ ਨੇ ਜੋ ਬੜਹੰਸ ਦੀ ਵਾਰ ਹੈ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਦੋ ਤਰ੍ਹਾਂ ਦੇ ਮਨੁੱਖਾਂ ਦਾ ਜ਼ਿਕਰ ਕੀਤਾ ਹੈ। ਇੱਕ ਤਾਂ ਉਹਨਾਂ ਦਾ ਜ਼ਿਕਰ ਕੀਤਾ ਹੈ ਕਿ ਜਿਹੜੇ ਸੱਚਮੁੱਚ ਹੀ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਏ ਹਨ ਅਤੇ ਸੱਚੇ ਦਿਲ ਤੋਂ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਯਤਨਸ਼ੀਲ ਹਨ, ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਨੇ ਬੜਹੰਸ ਦਾ ਖਿਤਾਬ ਦਿੱਤਾ। ਕਿਉਂਕਿ ਸੰਸਾਰ ਦੇ ਵਿੱਚ ਇੱਕ ਪਰੰਪਰਾ ਚੱਲੀ ਆਉਂਦੀ ਹੈ ਕਿ ਹੰਸ ਜੋ ਹਨ ਇਹ ਮਾਨ ਸਰੋਵਰ 'ਤੇ ਰਹਿੰਦੇ ਆ ਔਰ ਇਹਨਾਂ ਦੀ ਖੁਰਾਕ ਜਿਹੜੀ ਆ ਹੀਰੇ ਅਤੇ ਮੋਤੀ ਹਨ। ਹੰਸਾ ਹੀਰਾ ਮੋਤੀ ਚੁਗਣਾ। ਔਰ ਦੂਜੇ ਪਾਸੇ ਗੁਰੂ ਮਹਾਰਾਜ ਜੀ ਨੇ ਇੱਕ ਉਹ ਵੀ ਸੰਕੇਤ ਦਿੱਤਾ ਹੈ ਕਿ ਹੰਸ ਦੀ ਸ਼ਕਲ ਦਾ ਇੱਕ ਬਗਲਾ ਹੁੰਦਾ ਹੈ ਔਰ ਦੇਖਣ ਨੂੰ ਬਾਹਰੋਂ ਬੜਾ ਚਿੱਟਾ ਹੁੰਦਾ ਹੈ, ਪਰ ਉਹਦੀ ਖੁਰਾਕ ਜਿਹੜੀ ਹੈ ਉਹ ਹੰਸ ਤੋਂ ਬਿਲਕੁਲ ਉਲਟ ਹੁੰਦੀ ਹੈ ਔਰ ਉਹਦਾ ਕਰਮ ਜਿਹੜਾ ਹੈ ਉਹ ਵੀ ਹੰਸ ਤੋਂ ਬਿਲਕੁਲ ਉਲਟ ਹੁੰਦਾ ਹੈ। ਉਹ ਅੱਖਾਂ ਮੀਟ ਕੇ ਬੈਠ ਜਾਂਦਾ ਹੈ, ਇੱਕ ਲਾਦੇ ਭਾਰ ਪਾਣੀ ਵਿੱਚ ਖਲੋ ਜਾਂਦਾ ਹੈ। ਜਦੋਂ ਆਪਣਾ ਦੇਖਿਆ ਕਿ ਕੋਈ ਹਾਰ ਛੋਟਾ ਪੂੰਗ ਮੱਛੀ ਨੇੜੇ ਕਲੋਲ ਕਰਦੀ ਉਹਦੇ ਆ ਜਾਂਦੀ ਹੈ, ਚੁੰਝ ਮਾਰਦਾ ਉਸ ਨੂੰ ਫੜ ਕੇ ਖਾ ਜਾਂਦਾ ਹੈ। ਮੁੜ ਕੇ ਫਿਰ ਅੱਖਾਂ ਮੀਟ ਕੇ ਜਿਹੜਾ ਉਹ ਖੜਾ ਹੋ ਜਾਂਦਾ ਹੈ ਔਰ ਉਹਦਾ ਆਹਾਰ ਬਾਗ ਡੱਡਾ ਭਾਲਣ ਜਾਹੇ ਵਾਲੀ ਗੱਲ ਹੈ। ਤਾਂ ਤੇ ਸਤਿਗੁਰੂ ਨੇ ਜਿੱਥੇ ਦੋਨਾਂ ਦਾ ਇਹ ਆਪਸੀ ਜਿਹੜਾ ਹੈ ਤੁਲ ਆਤਮਕ ਸਾਨੂੰ ਗਿਆਨ ਬਖਸ਼ਿਸ਼ ਕੀਤਾ ਹੈ, ਉੱਥੇ ਨਾਲ ਐਸੇ ਮਨਮੁੱਖ ਲੋਕ ਜਿਹੜੇ ਮਨ ਦੇ ਪਿੱਛੇ ਲੱਗ ਕਰਕੇ ਚੱਲਦੇ ਆ, ਬਾਹਰੋਂ ਠਾਠਾ ਬਾਗਾ ਕੁਛ ਹੋਰ ਬਣਾਇਆ ਹੁੰਦਾ, ਅੰਦਰੋਂ ਉਹਨਾਂ ਦਾ ਜੋ ਕਰਮ ਹੈ ਉਹ ਹੋਰ ਗੁਰੂ ਦੇ ਆਸ਼ੇ ਦੇ ਉਲਟ ਹੁੰਦਾ ਹੈ। ਐਸੇ ਮਨੁੱਖਾਂ ਤੋਂ ਸਾਵਧਾਨ ਰਹਿਣ ਵਾਸਤੇ ਵੀ ਪ੍ਰੇਰਣਾ ਦਿੱਤੀ ਹੈ। ਔਰ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਵੇਲੇ ਸੱਜਣ ਠੱਗ ਦੇ ਕੋਲ ਗਏ ਸਨ, ਉਸ ਨੇ ਵੀ ਬਾਹਰੋਂ ਭੇਖ ਤਾਂ ਸਾਧੂ ਮਹਾਤਮਾ ਵਾਲਾ ਬਣਾਇਆ ਹੋਇਆ ਸੀ, ਹੱਥ ਦੇ ਵਿੱਚ ਤਸਬੀ ਸੀ, ਲੰਬਾ ਚੋਲਾ ਪਾਇਆ ਹੋਇਆ ਸੀ। ਜੇ ਕੋਈ ਹਿੰਦੂ ਮੁਸਾਫਰ ਮਿਲਦਾ ਰਾਮ ਰਾਮ ਦਾ ਜਾਪ ਕਰਦਾ, ਜੇ ਕੋਈ ਮੁਸਲਮਾਨ ਮੁਸਾਫਰ ਮਿਲ ਜਾਂਦਾ ਅੱਲਾ ਅੱਲਾ ਕਹਿ ਕੇ ਉਸ ਨੂੰ ਭਰਮਾਉਣ ਦਾ ਯਤਨ ਕਰਦਾ, ਰਾਤ ਪੈਂਦੀ ਉਸ ਦਾ ਮਾਲ ਸਬਾਬ ਲੁੱਟ ਕੇ ਉਸ ਨੂੰ ਜਾਨੋਂ ਮਾਰ ਦਿੰਦਾ। ਅਤੇ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜਦੋਂ ਉੱਥੇ ਗਏ ਉਹਦੇ ਪ੍ਰਤੀ ਸਤਿਗੁਰਾਂ ਨੇ ਸ਼ਬਦ ਉਚਾਰਨ ਕਰਕੇ ਉਸ ਨੂੰ ਸੱਚ ਮਾਰਗ 'ਤੇ ਧਾਰਨੀ ਬਣਾਉਣਾ ਕੀਤਾ ਕਿ ਠੀਕ ਹੈ ਬਾਹਰੋਂ ਦੇਖਣ ਨੂੰ ਬਹੁਤ ਸੋਹਣਾ ਤੇਰਾ ਪਹਿਰਾਵਾ ਹੈ ਪਰ ਅੰਦਰ ਤੇਰੇ ਖੋਟ ਹੈ, ਜਿਹੋ ਜਿਹਾ ਬਾਹਰ ਤੋਂ ਪਹਿਰਾਵਾ ਬਣਾਇਆ ਹੋਇਆ ਉਹੋ ਜਿਹਾ ਤੇਰਾ ਜੀਵਨ ਨਹੀਂ। ਔਰ ਇਹ ਸ਼ਬਦ ਆਪਾਂ ਪੜ੍ਹਦੇ ਹਾਂ ਕਿ ਉਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ। ਨਾਲ ਦੂਸਰੀ ਵੀ ਉਦਾਹਰਣ ਦਿੱਤੀ ਹੈ ਜਿੱਥੇ ਕਹੇ ਦੀ ਉਦਾਹਰਣ ਦੇ ਕੇ ਉਹਨੂੰ ਸੁਚੇਤ ਕੀਤਾ, ਉੱਥੇ ਫਰਮਾਨ ਕੀਤਾ ਬੱਗਾ ਬੱਗੇ ਕੱਪੜੇ ਤੀਰਥ ਮੰਝ ਬਸੰਨ, ਕੁੱਟ ਕੁੱਟ ਜੀਆਂ ਖਾਵਣੇ ਬੱਗੇ ਨਾ ਕਹੀ ਅੰਨ। ਸੱਜਣਾ ਨਾਂ ਤਾਂ ਬੜਾ ਸੋਹਣਾ ਰਖਾਇਆ ਪਰ ਸੱਜਣ ਤਾਂ ਉਹ ਹੁੰਦਾ ਜਿਹੜਾ ਇਸ ਲੋਕ ਦੇ ਵਿੱਚ ਵੀ ਮਦਦਗੀਰ ਹੋਵੇ, ਜਿੱਥੇ ਮਨੁੱਖ ਨੂੰ ਲੋੜ ਪਵੇ ਉੱਥੇ ਉਹਦੀ ਸਹਾਇਤਾ ਕਰੇ, ਔਰ ਪਰਲੋਕ ਦੇ ਵਿੱਚ ਵੀ ਆਤਮਾ ਦੇ ਅੰਗ ਸੰਗ ਹੋ ਕਰਕੇ ਜਿੱਥੇ ਲੇਖੇ ਦੇਣ ਦੀ ਗੱਲ ਆਉਂਦੀ ਹੈ ਉੱਥੇ ਉਹਦੀ ਸਹਾਇਤਾ ਕਰੇ। ਪਰ ਤੂੰ ਤਾਂ ਇੱਥੇ ਹੀ ਸੱਜਣ ਦੇ ਰੂਪ ਵਿੱਚ ਦੁਸ਼ਮਣਤਾਈ ਕਰਦਾ, ਇਸ ਕਰਕੇ ਇਹ ਪਹਿਰਾਵਾ ਤੈਨੂੰ ਸੋਭਦਾ ਨਹੀਂ। ਅੰਦਰੋਂ ਬਾਹਰੋਂ ਮਨੁੱਖ ਨੂੰ ਇੱਕੋ ਜਿਹਾ ਬਣਨਾ ਚਾਹੀਦਾ, ਇੰਝ ਨਾ ਹੋਵੇ ਵੀ ਬਾਹਰ ਪਹਿਰਾਵਾ ਕੁਛ ਹੋਰ ਤਰ੍ਹਾਂ ਦਾ, ਅੰਦਰ ਕਰਮ ਕੁਛ ਹੋਰ ਤਰ੍ਹਾਂ ਦੇ ਹੋਣ। ਉਹ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਨੂੰ ਚੰਗੇ ਨਹੀਂ ਲੱਗਦੇ, ਪ੍ਰਭੂ ਦੀ ਦਰਗਾਹ ਵਿੱਚ ਪ੍ਰਵਾਨਗੀ ਨਹੀਂ ਹੁੰਦੀ ਉਹਨਾਂ ਦੀ। ਤਾਂ ਤੇ ਸਤਿਗੁਰੂ ਨੇ ਉਹਨਾਂ ਗੁਰਮੁਖ ਪਿਆਰਿਆਂ ਪ੍ਰਤੀ ਜੋ ਅੰਦਰੋਂ ਅਤੇ ਬਾਹਰੋਂ ਇੱਕੋ ਜਿਹੇ ਹੁੰਦੇ ਹਨ, ਜੋ ਉਹ ਕਹਿੰਦੇ ਹਨ ਉਸ ਹੀ ਕਾਰਨ ਨੂੰ ਕਰਕੇ ਆਪਣੇ ਜੀਵਨ ਨੂੰ ਢਾਲਦੇ ਹਨ। ਸਤਿਗੁਰੂ ਕਹਿੰਦੇ ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ, ਸ਼ਬਦ ਰੱਤੇ ਵਡਹੰਸ ਹੈ ਸੱਚ ਨਾਮ ਉਰਧਾਰ। ਔਰ ਕਹਿੰਦੇ ਹਿਰਦੇ ਨੂੰ, ਉਹਨਾਂ ਦੇ ਹਿਰਦੇ ਵਿੱਚ ਜਿੱਥੇ ਰਸਨਾ ਦੇ ਨਾਲ ਨਾਮ ਜਪਦੇ ਹਨ, ਉਹਨਾਂ ਦੇ ਹਿਰਦੇ ਵਿੱਚ ਵੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਟਿਕਿਆ ਹੋਇਆ ਹੁੰਦਾ। ਉਹ ਤਾਂ ਉਠਤ ਬੈਠਤ ਸੋਵਤ ਧਿਆਈਏ ਮਾਰਗ ਚਲਤ ਹਰੇ ਹਰ ਗਾਈਏ ਦੀ ਕਾਰ ਕਰਦੇ ਹਨ। ਸਤਿਗੁਰੂ ਕਹਿੰਦੇ ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ, ਸੱਚ ਸੰਗ੍ਰਹਿ ਸਦ ਸੱਚ ਰਹਿ ਸੱਚੇ ਨਾਮ ਪਿਆਰ। ਸੰਗ੍ਰਹਿ ਦਾ ਭਾਵ ਇਕੱਠਾ ਕਰਨਾ, ਉਹ ਸੱਚੇ ਨਾਮ ਨੂੰ ਹੀ ਇਕੱਤਰ ਕਰਦੇ ਆ, ਸੱਚੇ ਵਾਹਿਗੁਰੂ ਦੇ ਨਾਲ ਹੀ ਹਮੇਸ਼ਾ ਆਪਣੀ ਲਿਵ ਬਿਰਤੀ ਨੂੰ ਲਾ ਕੇ ਉਹਦੇ ਨਾਲ ਜੁੜੇ ਰਹਿੰਦੇ ਆ। ਔਰ ਉਹ ਸੰਸਾਰ ਦੇ ਨਾਲ ਪਿਆਰ ਕਰਨ ਦੀ ਜਗ੍ਹਾ ਪਿਆਰ ਕਿਹਦੇ ਨਾਲ ਕਰਦੇ ਆ? ਸੱਚੇ ਨਾਮ ਪਿਆਰ, ਸੱਚੇ ਵਾਹਿਗੁਰੂ ਦੇ ਨਾਮ ਦੇ ਨਾਲ ਉਹ ਪਿਆਰ ਕਰਦੇ ਆ। ਜਦੋਂ ਨਾਮ ਦੇ ਨਾਲ ਪਿਆਰ ਬਣ ਜਾਂਦਾ, ਜਿਸ ਵੀ ਵਸਤੂ ਦੇ ਨਾਲ ਪਿਆਰ ਪੈ ਜਾਂਦਾ ਉਹ ਕਦੀ ਵੀ ਭੁੱਲਦੀ ਨਹੀਂ। ਸਤਿਗੁਰੂ ਕਹਿੰਦੇ ਫਿਰ ਉਹਨਾਂ ਦਾ ਪਿਆਰ ਨਾਮ ਦੇ ਨਾਲ ਬਣ ਜਾਂਦਾ, ਜਿਸ ਕਰਕੇ ਨਾਮ ਉਹਨਾਂ ਨੂੰ ਕਦੀ ਵੀ ਭੁੱਲਦਾ ਨਹੀਂ। ਔਰ ਨਾਮ ਦੇ ਨਾਲ ਪਿਆਰ ਕਰਨ ਦਾ ਸਦਕਾ, ਨਾਮ ਦਾ ਸਿਮਰਨ ਕਰਨ ਦਾ ਸਦਕਾ ਉਹਨਾਂ ਦਾ ਜੀਵਨ ਕਿਹੋ ਜਿਹਾ ਬਣ ਜਾਂਦਾ? ਸਦਾ ਨਿਰਮਲ ਮੈਲ ਨਾ ਲੱਗੀ ਨਦਰ ਕੀਤੀ ਕਰਤਾਰ। ਉਹਨਾਂ ਦਾ ਅੰਤਸ਼ਕਰਨ ਨਿਰਮਲ ਹੋ ਜਾਂਦਾ, ਕਿਉਂਕਿ ਗੁਰੂ ਕੀ ਬਾਣੀ ਦਾ ਸਿਧਾਂਤ ਹੈ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ। ਜਿਹੜਾ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੋ ਨਿਰਮਲ ਹੈ, ਪਵਿੱਤਰ ਹੈ, ਜਿਹੜਾ ਉਸ ਪਵਿੱਤਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਕਰਦਾ, ਉਸ ਦੇ ਗੁਣ ਗਾਉਂਦਾ, ਉਹ ਗੁਣ ਗਾਉਣ ਦੇ ਨਾਲ, ਸਿਮਰਨ ਕਰਨ ਦੇ ਨਾਲ, ਉਹ ਆਤਮਾ ਨੂੰ ਜਿਹੜਾ ਜਗਿਆਸੂ ਉਸ ਦਾ ਸਿਮਰਨ ਕਰਦਾ, ਨਾਮ ਪਵਿੱਤਰਤਾ ਬਖਸ਼ਿਸ਼ ਕਰ ਦਿੰਦਾ, ਉਹਦੀ ਆਤਮਾ ਪਵਿੱਤਰ ਹੋ ਜਾਂਦੀ ਹੈ। ਜੇ ਸਦਕਾ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਨਦਰ ਦਾ, ਉਹਦੀ ਰਹਿਮਤ ਦਾ ਉਹ ਮਨੁੱਖ ਪਾਤਰ ਬਣ ਜਾਂਦਾ। ਨਾਨਕ ਹਉ ਤਿਨਕੈ ਬਲਿਹਾਰਣੈ, ਜੋ ਅੰਧਨ ਜਪੇ ਮੁਰਾਰ। ਇਹੋ ਜਿਹੇ ਨਾਮੀ ਗੁਰਮੁਖ ਪਿਆਰੇ, ਜੋ ਅੰਦਰੋਂ ਅਤੇ ਬਾਹਰੋਂ ਇੱਕੋ ਜਿਹੇ ਹੁੰਦੇ ਆ, ਹਮੇਸ਼ਾ ਪ੍ਰਭੂ ਦੇ ਨਾਮ ਨੂੰ ਸੰਗ੍ਰਹਿ ਕਰਦੇ ਆ, ਇਕੱਤਰ ਕਰਦੇ ਆ, ਨਾਮ ਨੂੰ ਜਪਦੇ ਆ, ਨਾਮ ਦੇ ਨਾਲ ਪਿਆਰ ਕਰਦੇ ਆ, ਜਿਨ੍ਹਾਂ ਦੀ ਆਤਮਾ ਨਾਮ ਜਪ ਦੁਆਰਾ ਪਵਿੱਤਰ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਕਿਨ੍ਹਾਂ ਤੋਂ? ਜੋ ਅਨ ਦਿਨ ਦਿਨ ਰਾਤ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਤਾਂ ਤੇ ਦੂਸਰੇ ਸਲੋਕ ਵਿੱਚ ਹੁਕਮ ਕਰਦੇ ਆ ਕਿ ਇਹੋ ਜਿਹੇ ਗੁਰਮੁਖ ਪਿਆਰੇ ਜਿਹੜੇ ਪ੍ਰਭੂ ਦੇ ਰੰਗ ਵਿੱਚ ਰੰਗੇ ਹੋਏ ਹੁੰਦੇ ਆ, ਜਦੋਂ ਉਹ ਪ੍ਰਭੂ ਦੇ ਨਾਲ ਜੁੜਦੇ ਆ, ਸੰਸਾਰ ਦੇ ਲੋਕ ਉਹਨਾਂ ਦੀ ਸੋਭਾ ਕਰਦੇ ਆ, ਔਰ ਉਹਨਾਂ ਦੀ ਸੋਭਾ ਦੇਖ ਕਰਕੇ ਫਿਰ ਪਖੰਡੀਆਂ ਨੂੰ ਜਿਹੜਾ ਉਹ ਵੀ ਮਨ ਵਿੱਚ ਚਾਅ ਪੈਦਾ ਹੋ ਜਾਂਦਾ ਕਿ ਅਸੀਂ ਵੀ ਇਹੋ ਜਿਹਾ ਪਹਿਰਾਵਾ ਬਣਾ ਲਈਏ, ਇਹੋ ਜਿਹਾ ਠਾਠਾ ਬਾਗਾ ਬਣਾ ਲਈਏ, ਲੋਕ ਸਾਡੀ ਵੀ ਮਾਨਤਾ ਕਰਨ। ਪਰ ਹੁੰਦਾ ਕੀ ਹੈ? ਕਹਿੰਦੇ, ਮੈਂ ਜਾਣਿਆ ਬੜਹੰਸ ਹੈ, ਤਾਂ ਮੈਂ ਕੀਆ ਸੰਗ। ਬਹੁਤਾਤ ਵਿੱਚ ਉਸ ਠਾਠੇ ਬਾਗੇ ਨੂੰ ਵੇਖ ਕਰਕੇ ਉਹਨਾਂ ਦੇ ਜਾਲ ਵਿੱਚ ਲੋਕ ਫਸ ਜਾਂਦੇ ਆ, ਪਰ ਮਗਰੋਂ ਅਖੀਰ ਪਛਤਾਵਾ ਹੀ ਪੱਲੇ ਪੈਂਦਾ। ਸਤਿਗੁਰੂ ਕਹਿੰਦੇ, ਜੇ ਪਹਿਲਾਂ ਹੀ ਪਤਾ ਹੁੰਦਾ ਕਿ ਬਾਹਰੋਂ ਇਹ ਬਕਲਿਆਂ ਵਾਲਾ ਪਹਿਰਾਵਾ ਇਸਨੇ ਪਾਇਆ ਹੋਇਆ, ਬਾਹਰੋਂ ਦੇਖਣ ਨੂੰ ਜੀਵਨ ਬੜਾ ਸੋਹਣਾ ਲੱਗਦਾ ਪਰ ਅੰਦਰੋਂ ਇਹਦੀ ਕਮਾਈ ਕੁਛ ਨਹੀਂ, ਤੇ ਫਿਰ ਸਤਿਗੁਰੂ ਕਹਿੰਦੇ ਆ ਮੁੜ ਕੇ ਪਛਤਾਵਾ ਨਾ ਲੱਗਦਾ, ਕਿਉਂਕਿ ਉਹਦਾ ਸੰਗ ਹੀ ਨਹੀਂ ਸੀ ਕਰਨਾ। ਔਰ ਜੇ ਮੈਂ ਜਾਣਿਆ ਬੜਹੰਸ ਹੈ, ਤਾਂ ਮੈਂ ਕੀ ਆ ਸੰਗ। ਬਾਹਰੋਂ ਦੇਖ ਕੇ ਫਸ ਗਿਆ, ਪਰ ਜੇ ਜਾਣਾ, ਜੇ ਮੈਨੂੰ ਇਸ ਗੱਲ ਦਾ ਪਤਾ ਹੁੰਦਾ, ਬੱਗ ਬੱਪੜਾ, ਇਹ ਤਾਂ ਬਗਲੇ ਦੀ ਨਿਆਈ ਜੀਵਨ ਇਸ ਦਾ ਹੈ, ਤਾਂ ਜਨਮ ਨਾ ਦੇਂਦੀ ਅੰਗ, ਮੈਂ ਆਪਣੇ ਜਨਮ ਨੂੰ ਕਾਹਨੂੰ ਇਹਦਾ ਸੰਗ ਕਰਕੇ ਖਰਾਬ ਕਰਨਾ ਸੀ। ਦੂਸਰੇ ਸਲੋਕ ਵਿੱਚ ਸਤਿਗੁਰੂ ਹੁਕਮ ਕਰਦੇ, ਹੰਸਾ ਵੇਖ ਤਰਨ ਦਿਆ, ਬੱਗਾ ਪੇ ਆਇਆ ਜਾਓ। ਜਦੋਂ ਹੰਸ ਤਾਰੀ ਲਾਉਂਦਾ, ਤਾਂ ਫਿਰ ਉਹਦੀ ਵੱਲ ਦੇਖ ਕੇ ਬੱਗਿਆਂ ਬਗਲੇ ਜਿਹੜੇ ਲੋਕ ਹਨ ਉਹਨਾਂ ਨੂੰ ਵੀ ਚਾਅ ਆਉਂਦਾ ਕਿ ਅਸੀਂ ਵੀ ਇਸ ਪ੍ਰਕਾਰ ਕਰੀਏ ਤਰੀਏ। ਪਰ ਹੁੰਦਾ ਕੀ ਆ? ਡੁੱਬ ਮੂਏ ਬੱਗ ਬੱਪੜੇ, ਸਿਰ ਤਲ ਉੱਪਰ ਪਾਓ। ਸਿਰ ਹੇਠਾਂ ਨੂੰ ਪੈਰ ਉੱਪਰ ਨੂੰ ਹੋ ਕੇ ਉਹ ਡੁੱਬ ਜਾਂਦੇ ਆ, ਭਾਵ ਨਾ ਉਹਨਾਂ ਦਾ ਲੋਕ ਸੌਰਦਾ, ਨਾ ਪ੍ਰਲੋਕ ਦੇ ਵਿੱਚ ਹੀ ਉਹਨਾਂ ਨੂੰ ਪ੍ਰਵਾਨਗੀ ਮਿਲਦੀ ਹੈ। ਅਤੇ ਗੁਰਦੇਵ ਜੀ ਨੇ ਇਹਨਾਂ ਤਿੰਨਾਂ ਸਲੋਕਾਂ ਵਿੱਚ ਸਾਨੂੰ ਇਹੀ ਪ੍ਰੇਰਣਾ ਦਿੱਤੀ ਹੈ ਕਿ ਇਹ ਗੁਰਮੁਖ ਜਨੋ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖਾ ਜਨਮ ਦੀ ਦਾਤ ਦਿੱਤੀ ਹੈ, ਇਹਦੇ ਵਿੱਚ ਬਨਾਵਟ ਨਹੀਂ ਬਣਾਉਣੀ ਚਾਹੀਦੀ। ਜਿਹੋ ਜਿਹਾ ਮਨੁੱਖ ਅੰਦਰੋਂ ਹੈ, ਉਹੋ ਜਿਹਾ ਹੀ ਮਨੁੱਖ ਨੂੰ ਬਾਹਰੋਂ ਆਪਣੇ ਆਪ ਨੂੰ ਸੰਸਾਰ ਵਿੱਚ ਪ੍ਰਗਟ ਕਰਨਾ ਚਾਹੀਦਾ। ਜਿਹੜਾ ਮਨੁੱਖ ਅੰਦਰੋਂ ਕੁਛ ਹੋਰ ਹੁੰਦਾ, ਬਾਹਰੋਂ ਪ੍ਰਗਟਾਵਾ ਕੁਛ ਹੋਰ ਹੁੰਦਾ, ਉਹਦੇ ਪਰਥਾਏ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਵਿੱਚ ਫਰਮਾਨ ਕੀਤਾ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਉਹਨਾਂ ਨੂੰ ਕੱਚਿਆਂ ਦੇ ਵਿੱਚ ਸਤਿਗੁਰਾਂ ਨੇ ਗਿਣਨਾ ਕੀਤਾ, ਔਰ ਜਿਨ੍ਹਾਂ ਦੇ ਹਿਰਦੇ ਵਿੱਚ ਵੀ ਪਰਮਾਤਮਾ ਹੈ, ਬਾਹਰੋਂ ਵੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਆ, ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਹੁਤ ਵੱਡੀ ਮਹਾਨਤਾ ਗੁਰੂ ਕੀ ਬਾਣੀ ਵਿੱਚ ਦਿੱਤੀ ਹੈ। ਪੌੜੀ ਵੇ ਸਤਿਗੁਰੂ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤਤਾ ਦਾ, ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਲਖਤਾ ਕਰਾ ਰਹੇ ਹਨ ਕਿ ਤੂੰ ਆਪੇ ਹੀ ਆਪ ਆਪ ਹੈ, ਆਪ ਕਾਰਨ ਕੀ ਆ। ਆਹ ਸਾਰੇ ਸੰਸਾਰ ਦਾ ਕਾਰਨ, ਜੋ ਕੁਛ ਵੀ ਆਪਾਂ ਵੇਖ ਰਹੇ ਹਾਂ ਜਾਂ ਸਾਡੀ ਦ੍ਰਿਸ਼ਟੀ ਤੋਂ ਪਰੇ ਹੈ, ਹੇ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ, ਇਹ ਸਾਰਾ ਪਸਾਰਾ ਤੁਸੀਂ ਆਪ ਹੀ ਕੀਤਾ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਇਹ ਸਾਰਾ ਤੁਸੀਂ ਆਪ ਹੀ ਕਾਰਨ ਕੀਤਾ ਹੈ, ਤਾਂ ਤੇ ਤੂੰ ਆਪੇ ਆਪ ਅਨਿਰੰਕਾਰ ਹੈ, ਕੋ ਅਵਰ ਨਾ ਬੀਆ। ਬੀਆ ਦਾ ਭਾਵ ਦੂਸਰਾ, ਹੇ ਮਾਲਕ ਤੂੰ ਆਪ ਹੀ ਨਿਰੰਕਾਰ ਹੋ ਕੇ, ਕਿਤੇ ਸਰਗੁਣ ਹੋ ਕੇ ਆਪਣਾ ਪਸਾਰਾ ਕੀਤਾ ਹੈ, ਕਿਤੇ ਨਿਰਗੁਣ ਹੋ ਕਰਕੇ ਤੂੰ ਗੁਪਤ ਰੂਪ ਵਿੱਚ ਵਰਤ ਰਿਹਾ ਹੈ, ਪਰ ਸਾਰਾ ਖੇਡ ਪਸਾਰਾ ਤੁਹਾਡਾ ਆਪਣਾ ਹੀ ਹੈ, ਤੁਹਾਤੋਂ ਬਗੈਰ ਹੋਰ ਕੋਈ ਨਹੀਂ ਹੈ, ਸਭ ਤੁਹਾਡਾ ਹੀ ਖੇਲ ਤਮਾਸ਼ਾ ਹੈ। ਤਦ ਹੀ ਗੁਰਦੇਵ ਜੀ ਨੇ ਬਾਣੀ ਵਿੱਚ ਫਰਮਾਨ ਕੀਤਾ ਕਿ ਆਪੇ ਨਿਰਗੁਣ ਆਪੇ ਸਰਗੁਣ, ਆਪ ਹੀ ਪ੍ਰਭੂ ਨਿਰਗੁਣ ਰੂਪ ਵਿੱਚ ਹੈ, ਆਪ ਹੀ ਸਰਗੁਣ ਹੈ। ਔਰ ਇਸੇ ਪ੍ਰਕਾਰ ਜਦੋਂ ਉਸ ਨੂੰ ਭਾਉਂਦਾ, ਖੇਲ ਨੂੰ ਸੰਕੋਚ ਲੈਂਦਾ, ਜਦੋਂ ਉਸ ਦੀ ਮਰਜ਼ੀ ਆਉਂਦੀ ਹੈ ਮੁੜ ਕੇ ਫਿਰ ਇਸ ਖੇਡ ਪਸਾਰੀ ਨੂੰ ਬਣਾ ਦਿੰਦਾ। ਜਾ ਬੁੱਧ ਕਰਖ ਕਰਾ ਕਰਤਾਰਾ, ਪਰਜਾ ਧਰਤ ਦਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਪਰ ਸਾਰਾ ਖੇਡ ਪਸਾਰਾ ਜੋ ਕੁਛ ਵੀ ਆਪਾਂ ਵੇਖ ਰਹੇ ਹਾਂ, ਚਾਹੇ ਕੋਈ ਗਰੀਬ ਹੈ, ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਭਿਖਾਰੀ ਹੈ, ਚਾਹੇ ਕੋਈ ਦਾਤਾ ਹੋ ਕੇ ਦਾਨ ਕਰ ਰਿਹਾ, ਸਭ ਉਸ ਮਾਲਕ ਦਾ ਹੀ ਖੇਡ ਪਸਾਰਾ ਹੈ। ਜਿਵੇਂ ਥੋੜ੍ਹਾ ਸਮਾਂ ਪਹਿਲਾਂ ਆਪਾਂ ਗੁਰਦੇਵ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਮੁਖਾਰਬਿੰਦ ਤੋਂ ਸਰਵਣ ਕੀਤਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੁਣ ਤੁਧ ਬਿਨ ਅਵਰ ਨਾ ਜਾਣਾ। ਇਹ ਮਾਲਕ ਤੇਤੋਂ ਬਗੈਰ ਮੈਂ ਦੂਜੇ ਨੂੰ ਵੇਖਦਾ ਹੀ ਨਹੀਂ। ਭਿਖਾਰੀਆਂ ਵਿੱਚ ਵੀ ਤੂੰ ਹੀ ਵਰਤ ਰਿਹਾ, ਦਾਤਿਆਂ ਵਿੱਚ ਵੀ ਤੂੰ ਹੀ ਵਰਤ ਰਿਹਾ, ਬਸ ਸਾਰਾ ਤੇਰਾ ਹੀ ਖੇਡ ਪਸਾਰਾ ਹੈ। ਤੂੰ ਕਰਨ ਕਾਰਨ ਸਮਰੱਥ ਹੈ, ਤੂੰ ਜੋ ਕਰੇ ਸੋਥੀਆ। ਹੇ ਮਾਲਕ, ਤੂੰ ਸਾਰੇ ਕਾਰਨਾਂ ਦੀ ਕਰਨ ਦੀ ਸਮਰੱਥਾ ਰੱਖਦਾ। ਕੋਈ ਐਸਾ ਕੰਮ ਨਹੀਂ ਸੰਸਾਰ ਵਿੱਚ ਜਿਹੜਾ ਤੇਤੋਂ ਨਹੀਂ ਹੋ ਸਕਦਾ, ਭਾਵ ਸਭ ਕੁਛ ਤੁਸੀਂ ਕਰਨ ਕਾਰਨ ਦੀ ਸਮਰੱਥਾ ਰੱਖਣ ਵਾਲੇ ਹੋ। ਦੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਹੀ ਸੰਸਾਰ ਵਿੱਚ ਹੋ ਰਿਹਾ ਹੈ, ਆਪਾਂ ਕਰ ਨਹੀਂ ਰਹੇ, ਇਹ ਸਾਰਾ ਕੁਛ ਹੋ ਰਿਹਾ ਹੈ। ਤਦ ਹੀ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਕੀ ਬਾਣੀ ਵਿੱਚ ਨਿਰੂਪਣ ਕੀਤਾ ਹੈ ਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਪਰ ਜੇ ਇਸ ਗੱਲ ਦੀ ਸੋਝੀ ਹੋ ਜਾਵੇ, ਹਉ ਹੰਗਤਾ ਮਨੁੱਖ ਦੀ ਖਤਮ ਹੋ ਸਕਦੀ ਹੈ। ਨਾਨਕ ਹੁਕਮ ਹੈ ਜੇ ਬੁਝਾ ਤਾਂ ਹੋਮੈ ਕਹੇ ਨਾ ਕੋਏ। ਫਿਰ ਮਨੁੱਖ ਇਹ ਨਹੀਂ ਕਹਿ ਸਕਦਾ ਕਿ ਮੈਂ ਕਰ ਰਿਹਾ, ਨਹੀਂ, ਸਭ ਉਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਕਰਾ ਰਿਹਾ, ਕਿਉਂਕਿ ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰੋ ਜਾਣੇ, ਜੈਸਾ ਸਾਜ ਕਰੇ ਬਾਜੀਗਰ ਉਹ ਤੈਸੋ ਹੀ ਸਾਜ ਆਨੇ। ਜਿਵੇਂ ਕਾਠ ਦੀਆਂ ਪੁੱਤਰੀਆਂ ਨੂੰ ਖਿਲਾਉਣ ਵਾਲਾ ਪਿੱਛੇ ਜਿਹੜਾ ਬਾਜੀਗਰ ਹੈ ਜੋ ਉਹਨਾਂ ਦੇ ਤਮਾਸ਼ਾ ਕਰਾਉਂਦਾ, ਉਹ ਜਿਵੇਂ ਜਿਵੇਂ ਡੋਰ ਖਿੱਚਦਾ, ਜਿਵੇਂ ਜਿਵੇਂ ਕਰਾਉਣਾ ਚਾਹੁੰਦਾ, ਉਸ ਪ੍ਰਕਾਰ ਕਾਠ ਦੀਆਂ ਲੱਕੜ ਦੀਆਂ ਪੁਤਲੀਆਂ ਉਹ ਕੰਮ ਕਰਦੀਆਂ ਸਟੇਜ 'ਤੇ। ਪਰ ਇਹ ਪੁਤਲੀਆਂ ਦੇ ਹੱਥ ਪਾਸ ਕੁਛ ਨਹੀਂ, ਆਪਣੇ ਆਪ ਕੁਛ ਨਹੀਂ ਕਰ ਸਕਦੀਆਂ। ਜਿਵੇਂ ਜਿਵੇਂ ਉਹ ਖਿਡਾਉਂਦਾ, ਉਹ ਸੰਸਾਰ ਖੇਡ ਤਮਾਸ਼ਾ ਚੱਲਦਾ। ਇਸੇ ਪ੍ਰਕਾਰ ਸੋ ਸਤਿਗੁਰੂ ਨੇ ਬਾਣੀ ਵਿੱਚ ਫਰਮਾਨ ਕੀਤਾ, ਜਿਉਂ ਆਪ ਚਲਾਏ ਤਿਉਂ ਚੱਲ ਦੇ, ਕਿਸ ਵਸ ਨਾ ਜਨਤਾ, ਇਹਨਾਂ ਜਨਤਾ ਕੇ ਵਸ ਕਿਛ ਨਹੀਂ, ਸਭ ਚਲੇ ਚਲਾਏ ਰਾਮ ਰਾਜੇ ਦੀ ਖੇਡ ਚੱਲ ਰਹੀ ਹੈ। ਤੂੰ ਅਣਮੰਗਿਆ ਦਾਨ ਦੇਵਣ ਹਾਂ ਸਭ ਨਾ ਹਾਂ ਜੀਆਂ, ਹੇ ਮਾਲਕ ਤੂੰ ਬਿਨਾਂ ਮੰਗਣ ਤੋਂ ਸਾਰਿਆਂ ਨੂੰ ਦਾਤਾ ਦੇ ਰਿਹਾ। ਆਪਾਂ ਦੇਖਦੇ ਹਾਂ ਜਦੋਂ ਆਪਾਂ ਪ੍ਰਸ਼ਾਦਾ ਛਕਦੇ ਹਾਂ ਕਿ ਉਸ ਸਮੇਂ ਆਪਾਂ ਪ੍ਰਭੂ ਦੇ ਕੋਲੋਂ ਮੰਗਦੇ ਹਾਂ, ਨਹੀਂ, ਬਿਨਾਂ ਮੰਗਣ ਤੋਂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਿੰਦਾ। ਉਹ ਤਾਂ ਜਾਨ ਕੋ ਦੇਤ ਅਜਾਨ ਕੋ ਦੇਤ, ਜਮੀ ਕੋ ਦੇਤ ਜਮਾ ਕੋ ਦੇਹ, ਉਹ ਤਾਂ ਇਹੋ ਜਿਹੇ ਥਾਵਾਂ ਵਿੱਚ ਵੀ ਦਿੰਦਾ ਜਿੱਥੇ ਮਨੁੱਖ ਦੀ ਬੁੱਧੀ ਚਕਿਰਤ ਰਹਿ ਜਾਂਦੀ ਹੈ। ਹਰ ਰੋਜ਼ ਆਪਾਂ ਪੜ੍ਹਦੇ ਹਾਂ, ਸੈਲ ਪੱਥਰ ਮੈਂ ਜੰਤੋ ਪਾਏ, ਤਾਕਾ ਰਿਜਕ ਆਗੇ ਕਰ ਧਰਿਆ। ਬਾਬਾ ਧੰਨਾ ਜੀ ਨੇ ਬੜਾ ਸੁੰਦਰ ਲਿਖਣਾ ਕੀਤਾ, ਕਹਿੰਦੇ ਦੇਖੋ ਉਹ ਪਰਮੇਸ਼ੁਰ ਦਾ ਜੀਵਾਂ ਦੀ ਇਸ ਪ੍ਰਕਾਰ ਪਾਲਣਾ ਕਰਦਾ ਜਿੱਥੇ ਮਨੁੱਖ ਦੀ ਬੁੱਧੀ ਬੜੀ ਚਕਿਰਤ ਰਹਿ ਜਾਂਦੀ ਹੈ, ਹੈਰਾਨ ਰਹਿ ਜਾਂਦਾ ਕਿ ਇਹਨਾਂ ਦੀ ਪਾਲਣਾ ਕਿਵੇਂ ਹੁੰਦੀ ਹੈ। ਉਹਨਾਂ ਨੇ ਸੰਕੇਤ ਦੋ ਦਿੱਤੇ ਆ, ਕਹਿੰਦੇ ਕੁੰਮੀ ਜਲ ਮਹਿ ਤਨ ਤਿਸ ਬਾਹਰ, ਪੰਖ ਖੀਰ ਤਿਸ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ, ਕਹੇ ਧੰਨਾ ਪੂਰਨ ਤਾਹੂ ਕਉ ਮਤ ਰੇ ਜੀ ਡਰਾਹੀ। ਇਹ ਜੀਵ ਆਤਮਾ ਤੂੰ ਐਵੇਂ ਡਰੀ ਜਾ ਰਿਹਾ, ਦੇਖੋ ਤਾਂ ਪੱਥਰਾਂ ਵਿੱਚ ਵੀ ਦਿੰਦਾ। ਔਰ ਕਛੂ ਕੁੰਮੇ, ਉਸ ਨੂੰ ਨਾ ਤਾਂ ਦੁੱਧ ਚੁਗਾਉਣ ਵਾਸਤੇ ਪਰਮੇਸ਼ੁਰ ਨੇ ਥਣ ਲਾਏ ਆ, ਨਾ ਉਸ ਨੂੰ ਖੰਭ ਦਿੱਤੇ ਆ ਕਿ ਉੱਡ ਕੇ ਚੋਗਾ ਲਿਆ ਕੇ ਦੇ ਦੇਵੇ, ਪਰ ਉਹਦੀ ਨਿਗਾਹ ਵਿੱਚ ਹੀ ਪਰਮੇਸ਼ੁਰ ਨੇ ਆਸੀ ਸੱਤਿਆ ਭਰੀ ਆ। ਜਦੋਂ ਆਪਣਾ ਆਹਾਰ ਕਰਦੀ ਆ, ਬੱਚਿਆਂ ਵੱਲ ਵੇਖਦੀ ਆ, ਧਿਆਨ ਦੇ ਨਾਲ ਹੀ ਬੱਚਿਆਂ ਦੀ ਪਾਲਣਾ ਹੋ ਜਾਂਦੀ ਹੈ। ਧੰਨ ਹਨ ਸਤਿਗੁਰੂ ਗਰੀਬ ਨਿਵਾਸ ਜੀ ਨੇ ਸੰਕੇਤ ਦਿੱਤੇ ਆ ਕਿ ਦੇਖੋ ਕੂੰਜ ਕਿੰਨੀ ਸੈਂਕੜੇ ਕੋ ਪਿੱਛੇ ਬੱਚੇ ਛੱਡ ਆਉਂਦੀ ਹੈ, ਔਰ ਉਹਨਾਂ ਨੂੰ ਕੌਣ ਖਵਾਉਂਦਾ, ਕੌਣ ਉਹਨਾਂ ਨੂੰ ਖਿਲਾਉਂਦਾ, ਕੌਣ ਉਹਨਾਂ ਦੀ ਪਾਲਣਾ ਕਰਦਾ। ਤਿੰਨ ਕਵਣ ਖਿਲਾਵੈ ਕਵਣ ਚੁਗਾਵੈ, ਕਿਵੇਂ ਪਾਲਣਾ ਹੁੰਦੀ ਆ, ਮਨ ਮੈਂ ਸਿਮਰਨ ਕਰਿਆ, ਕਿਹੋ ਜਿਹਾ ਤਰੀਕਾ ਪਰਮੇਸ਼ੁਰ ਨੇ ਪੈਦਾ ਕੀਤਾ। ਤਾਂ ਤੇ ਸਤਿਗੁਰੂ ਕਹਿੰਦੇ ਹੇ ਮਾਲਕ ਤੂੰ ਜਿਹੜੇ ਜਾਣਕਾਰ ਹਨ, ਵਿਦਵਾਨ ਹਨ, ਸਿਆਣੇ ਹਨ, ਉਹਨਾਂ ਨੂੰ ਵੀ ਦਿੰਦਾ, ਜਿਹੜੇ ਅਣਜਾਣ ਹਨ, ਬੇਵਕੂਫ ਹਨ, ਉਹਨਾਂ ਦੀ ਵੀ ਪਾਲਣਾ ਕਰਦਾ। ਪੱਥਰਾਂ ਵਿੱਚ ਵੀ ਪਹਿਚਾਉਣਾ, ਔਰ ਐਸੇ ਐਸੇ ਥਾਵਾਂ 'ਤੇ ਤੂੰ ਪਾਲਣਾ ਕਰਦਾ ਜਿੱਥੇ ਮਨੁੱਖ ਦੀ ਬੁੱਧੀ ਵੀ ਕੰਮ ਨਹੀਂ ਕਰਦੀ। ਇਸ ਕਰਕੇ ਸਭ ਆਖੋ ਸਤਿਗੁਰ ਵਾਹੋ ਵਾਹੋ, ਜਿਨ ਦਾਨ ਹਰ ਨਾਮ ਮੁਖ ਦੀਆ। ਧੰਨ ਹੈ ਸਤਿਗੁਰੂ, ਧੰਨ ਹੈ ਗੁਰਦੇਵ, ਜਿਹਦੀ ਬਦੌਲਤ ਇਹ ਨਾਮ ਦੀ ਦਾਤ ਮਿਲਦੀ ਹੈ। ਜਿਸ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ, ਫਿਰ ਸਮਝੋ ਇਹਦਾ ਇਸ ਸੰਸਾਰ ਵਿੱਚ ਆਉਣਾ ਸਫਲ ਹੋ ਜਾਂਦਾ ਹੈ। ਇਸ ਕਰਕੇ ਗੁਰੂ ਦੇ ਕੋਲੋਂ ਹਮੇਸ਼ਾ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ ਕਿ ਹੇ ਮਾਲਕ, ਜਿੱਥੇ ਤੁਸੀਂ ਸਾਨੂੰ ਰਿਜ਼ਕ ਦਿੰਦੇ ਹੋ, ਜਿੱਥੇ ਤੁਸੀਂ ਰਹਿਣ ਵਾਸਤੇ ਸੋਹਣੇ ਮਕਾਨ ਦਿੱਤੇ ਹਨ, ਸੋਹਣੇ ਹੱਥ ਪੈਰ ਦਿੱਤੇ ਆ, ਆਪਾਂ ਕਿੰਨੀਆਂ ਕੁ ਦਾਤਾਂ ਉਹਦੀਆਂ ਗਿਣੀਆਂ। ਜਿਵੇਂ ਸੁਖਮਨੀ ਸਾਹਿਬ ਵਿੱਚ ਸਤਿਗੁਰੂ ਨੇ ਬਾਣੀ ਵਿੱਚ ਪ੍ਰੇਰਨਾ ਦਿੱਤੀ ਆ, ਪ੍ਰਮਾਣ ਕੀਤਾ, ਕਹਿੰਦੇ ਹੇ ਪ੍ਰਾਣੀ, ਉਸ ਪ੍ਰਭੂ ਦੇ ਗੁਣਾਂ ਨੂੰ ਪਰਵਕਾਰਾਂ ਨੂੰ ਚੇਤੇ ਵਿੱਚ ਕਰ। ਸਵਾਲ ਬਣਦਾ, ਮਹਾਰਾਜ ਕਿਹੜੇ ਪਰਵਕਾਰ ਅਤੇ ਸਤਿਗੁਰੂ ਨੇ ਗਿਣੇ ਆ? ਕਹਿੰਦੇ ਰਮਈਆ ਕੇ ਗੁਣ ਕਜੇਤ ਪੁਰਾਨੀ, ਕਵਨ ਮੂਲ ਅਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿਗਾਰਿਆ, ਗਰਭ ਅਗਨ ਮੈਂ ਜਿਨੇ ਉਵਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਪਿਆਉ ਬੈਠ ਕੋ ਦੈਨ। ਪਰ ਸਾਡੀ ਦਸ਼ਾ ਕਿਹੋ ਜਿਹੀ ਹੈ? ਕਹਿੰਦੇ ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤੋ ਨਾਨਕ ਸੀ ਜੈ। ਇਸ ਕਰਕੇ ਕੀ ਕਰਨਾ ਚਾਹੀਦਾ? ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕਰ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਸੁਗੰਧਤ ਤਨ ਲਾਵੇ, ਤਿਸ ਕੋ ਸਿਮਰਤ ਪਰਮਗਤ ਪਾਵੇ, ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਮਨ ਆਠ ਪੈਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਐਸੇ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਨੇ ਜਿਸ ਨੇ ਇੰਨੀਆਂ ਬਖਸ਼ਿਸ਼ਾਂ ਸਾਡੇ ਜੀਵਾਂ ਉੱਤੇ ਕੀਤੀਆਂ, ਐਸੇ ਪ੍ਰਭੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦਾ ਹਰ ਪ੍ਰਾਣੀ ਨੂੰ ਧੰਨਵਾਦ ਕਰਨਾ ਚਾਹੀਦਾ, ਉਹਦਾ ਨਾਮ ਜਪਣਾ ਚਾਹੀਦਾ, ਉਹਦਾ ਸਿਮਰਨ ਕਰਨਾ ਚਾਹੀਦਾ, ਔਰ ਇਸ ਸਿਮਰਨ ਦਾ, ਇਸ ਧਿਆਉਣ ਦਾ, ਇਸ ਜਾਤ ਦਾ ਲਾਭ ਵੀ ਸਾਨੂੰ ਹੀ ਪ੍ਰਾਪਤ ਹੁੰਦਾ ਹੈ ਜਿਹੜਾ ਮਨੁੱਖ ਇਸ ਮਾਰਗ ਉੱਤੇ ਤੁਰ ਪੈਂਦਾ ਹੈ। ਜਿੱਥੇ ਉਹ ਕਿਰਤ ਘਣਤਾ ਦੇ ਦੋਸ਼ ਤੋਂ ਬਚ ਜਾਂਦਾ, ਉੱਥੇ ਪ੍ਰਭੂ ਦੀ ਕਿਰਪਾ ਦਾ ਪਾਤਰ ਬਣ ਕੇ ਆਪਣੇ ਲੋਕ ਸੁਖੀ ਪਰਲੋਕ ਸੁਹਿਰਲੇ ਕਰ ਲੈਂਦਾ ਹੈ। ਤਾਂ ਤੇ ਸਤਿਗੁਰ ਰਹਿਮਤ ਕਰਨ, ਗੁਰੂ ਸਾਨੂੰ ਬਖਸ਼ਿਸ਼ ਕਰਕੇ ਨਾਮ ਦੀ ਦਾਤ ਦੇ ਦੇਣ, ਔਰ ਉਸ ਨਾਮ ਦਾ ਪੱਲਾ ਫੜ ਕੇ ਆਪਾਂ ਆਪਣੇ ਲੋਕ ਸੁਖੀ ਪਰਲੋਕ ਸੁਹਿਰਲੇ ਕਰਕੇ ਇਸ ਸੰਸਾਰ ਵਿੱਚੋਂ ਜਾਈਏ, ਤਾਂ ਜੋ ਰੇਰੇ ਦਰਗਹਿ ਕਹਿ ਨਾ ਕਹੋ, ਆਓ ਬੈਠ ਆਦਰ ਸ਼ੁਭ ਦੇਵ ਦੀਆਂ ਦਾਤਾਂ ਪ੍ਰਾਪਤ ਹੋ ਜਾਣ। ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ। ਗੁਰਦੇਵ, ਗੁਰੂ ਅਮਰਦਾਸ ਜੀ ਨੇ ਕੀ ਹੁਕਮ ਕੀਤਾ ਹੈ? ਤੂੰ ਅਣਮੰਗਿਆ ਦਾਨ ਦੇਵਣਾ, ਸਭ ਨਾਹਾ ਜੀਆਂ, ਸਭ ਆਖੋ ਸਤਿਗੁਰ ਵਾਹੋ ਵਾਹੋ, ਜਿਨ ਦਾਨ ਹਰ ਨਾਮ ਮੁਖ ਦੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।